ਕਨਾਤਰੀ ਮਹੱਲਾ ਪਹਿਲਾ ਚੂਰ ਸਲਾਹੇ ਚੀਤ ਨਾ ਭੀਜੈ
ਸਤਿਗੁਰੂ ਜੀ ਸਾਜੀ ਨਵਾਜ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਬੀਬੀ ਹਰਵੰਸ ਕੌਰ ਜੀ ਨੇ ਇਸ ਗੁਰਦੁਆਰੇ ਸਾਹਿਬ ਦੀ ਜਿੰਨੀ ਸੇਵਾ ਕੀਤੀ ਹੈ ਇਹ ਜਥੇ ਦੀ ਪਾਠਾਂ ਦੀ ਮਾਇਆ ਨਾਲ ਨਹੀਂ ਕੀਤੀ ਇਹ ਉਗਰਾਹੀ ਕਰਕੇ ਕੀਤੀ ਹੈ ਜਿਹੜਾ ਹਾਲ ਕਮਰਾ ਬਣਿਆ ਹੈ ਜਾਂ ਸਾਧ ਸੰਗਤ ਜੀ ਲੰਗਰ ਦਾ ਕਮਰਾ ਬਣਿਆ ਹੈ ਜਾਂ ਬਰਾਂਡੇ ਬਣੇ ਹੈ ਜਾਂ ਦੂਸਰੇ ਨਾਲ ਦੇ ਕਮਰੇ ਬਣਾਏ ਸਾਰੇ ਬੀਬੀ ਜੀ ਨੇ ਲੋਕਾਂ ਦੇ ਪੈਸੇ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੇਮ ਦੇ ਨਾਲ ਬੀਬੀ ਨੂੰ ਅਰਪਣ ਕੀਤੇ ਹੈ ਉਹ ਸੇਵਾ ਉੱਥੇ ਲੱਗੀ ਹੈ। ਪੰਜ ਕੋਤਰੀਆਂ ਜਿਹੜੀਆਂ ਹੋਈਆਂ ਸਨ ਉਹਨਾਂ 10,000 ਰੁਪਇਆ ਬਚਿਆ ਸੀ ਸਾਰੀ ਮਾਇਆ ਖਰਚ ਕੇ ਹਰ ਵਾਰੀ 3,500 ਤੋਂ ਉੱਤੇ ਸਿੰਘਾਂ ਦੇ ਬਸਤਰਾਂ ਤੇ ਲੱਗਦਾ ਰਿਹਾ। ਉਹ ਬਸਤਰਾਂ ਦੇ ਵਿੱਚੋਂ ਖਰਚ ਕੱਢ ਕੇ ਬੀਬੀ ਜੀ ਹੁਣੀ ਜਿੰਨਾ ਮਾਇਆ ਬਚੀ ਸੀ 10,000 ਰੁਪਇਆ ਸੀ ਉਹਦੇ ਨਾਲ ਪੰਜ ਕੋਤਰੀਆਂ ਤੋਂ ਬਾਅਦ 3,000 ਤੋਂ ਰੁਪਇਆ ਉੱਤੇ ਲੱਗਦਾ ਰਿਹਾ। ਹਰ ਵਾਰੀ ਬਸਤਰ ਬਣਾ ਕੇ ਦਿੰਦੇ ਰਹੇ ਹੈ। ਉਸ ਮਾਇਆ ਦੇ ਨਾਲ ਯਾਤਰਾ ਹਜ਼ੂਰ ਸਾਹਿਬ ਦੀ ਪਟਨਾ ਸਾਹਿਬ ਦੀ ਅਤੇ ਸਾਰਿਆਂ ਤਖਤਾਂ ਦੀ ਬੀਬੀ ਨੂੰ ਕਰਾਉਣਾ ਕੀਤੀ ਹੈ। ਇੱਕ ਮਾਇਆ ਦਾ ਪੈਸਾ ਵੀ ਸਿੰਘਾਂ ਦੀ ਜਿਹੜੀ ਪਾਠਾਂ ਦੀ ਮਾਇਆ ਬੀਬੀ ਨੇ ਹੁਣ ਤੱਕ ਨਹੀਂ ਰੱਖੀ। ਇਸ ਅਸਾਗ ਦੇ ਅਨੁਸਾਰ ਬੀਬੀ ਦੀ ਸਗੋਂ ਜਿਹੜੀ ਸੰਗਤ ਵੱਲੋਂ ਉਗਰਾਹੀ ਆਉਂਦੀ ਸੀ ਉਹਦੇ ਵਿੱਚੋਂ ਸੇਵਾ ਕਰਦੇ ਰਹੇ ਹੈ। ਹੁਣ ਜਿਹੜਾ ਘਿਓ ਵੀ ਪੈਂਦਾ ਰਿਹਾ ਇਹ ਬੀਬੀ ਜੀ ਲੰਗਰ ਵਾਲਿਆਂ ਦੀ ਉਗਰਾਹੀ ਵਿੱਚੋਂ ਪਾਉਂਦੇ ਰਹਿੰਦੇ ਹਨਗੇ। ਇੱਥੋਂ ਤੱਕ ਬੀਬੀ ਇਹਨਾਂ ਦਾ ਨਿਯਮ ਹੈ ਕਿ ਬੀਬੀ ਹੁਣੀ ਮਾਇਆ ਜਿਹੜੀ ਪਾਠਾਂ ਦੀ ਹੈ ਉਹ ਸੰਗਤ ਦੀ ਸੇਵਾ ਚ ਖਰਚਣ ਤੋਂ ਬਗੈਰ ਹੁਣ ਤੱਕ ਕਿਤੇ ਨਹੀਂ ਖਰਚੀ। ਏਡੀ ਉਹਨਾਂ ਦੀ ਕੁਰਬਾਨੀ ਹੈ। ਅਤੇ ਹੁਣ ਜਿਹੜੀ ਮਾਇਆ ਸੀ 1400 ਰੁਪਇਆ ਦਾਸ ਦੇ ਪਾਸ ਲਿਆ ਕੇ ਇਹਨਾਂ ਨੇ ਕਮਰੇ ਚ ਰੱਖਤਾ ਕਿ 1400 ਰੁਪਇਆ ਇਹ ਕਿਹਦੇ ਪਾਠਾਂ ਦੀ ਸਾਰੀ ਆਮਦਨ ਇਹ ਤੁਸੀਂ ਸਾਂਭੋ। ਮੈਂ ਕਿਹਾ ਬੀਬੀ ਅਸੀਂ ਤਾਂ ਅੱਗੇ ਨੀ ਕਰਨ ਲਈ ਕਹਿੰਦੇ ਅੱਗੇ ਮੈਂ ਵੀ ਨੀ ਰੱਖੀ ਉਹ ਸਾਰੀ ਪਾਠਾਂ ਦੀ ਮਾਇਆ ਬਸਤਰਾਂ ਤੇ ਕਿਉਂ ਤਖਤਾਂ ਦੀ ਯਾਤਰਾ ਤੇ ਖਰਚ ਹੋ ਗਈ ਹੈ। ਇਹ ਵਚਨ ਕੀਤਾ ਉਹਨਾਂ ਨੇ ਤੇ ਇਸ ਮਾਇਆ ਨੂੰ ਮੈਂ ਪਾਠਾਂ ਦੀ ਨੂੰ ਅੱਗੇ ਨੀ ਕਦੇ ਵਰਤਿਆ। ਇਹ ਸੁਣ ਕਰਕੇ ਮੈਂ ਬੀਬੀ ਨੂੰ ਕਿਹਾ ਕਿ ਬੀਬੀ ਜੀ ਅਸੀਂ ਇਸ ਪਾਠਾਂ ਦੀ ਮਾਇਆ ਨੂੰ ਨੀ ਲੈਣਾ ਚਾਹੁੰਦੇ। ਇਹ ਜਿਹੜਾ ਗੁਰਦੁਆਰੇ ਸਾਹਿਬ ਦਾ ਕਮਰਾ ਇੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਨਿਵਾਸ ਵਾਲਾ ਬਣਾਉਣਾ ਉਹਦੇ ਤੇ ਮਾਇਆ ਖਰਚ ਦਿਓ। ਜਦੋਂ ਇਹ ਬੇਨਤੀ ਕੀਤੀ ਬੀਬੀ ਉਹਨਾਂ ਨੂੰ ਉਸ ਵੇਲੇ ਬੀਬੀ ਨੇ ਮੱਲੋ ਮੱਲੀ ਫੇਰ ਵੀ 700 ਰੁਪਇਆ ਕਹਿਣ ਲੱਗੀ ਤੁਸੀਂ ਪਿੰਡਾਂ ਦਾ ਜੋੜ ਮੇਲਾ ਕਰਨਾ ਉੱਥੇ ਤੁਹਾਡੇ ਸਿਰ ਖਰਚ ਹੋ ਜਾਂਦਾ ਉਹਦੇ ਵਾਸਤੇ ਇੱਥੋਂ ਹੀ ਘਿਓ ਤੇ ਖੰਡ ਦਾ ਇੰਤਜ਼ਾਮ ਕਰ ਲਓ। ਉਹ ਮਾਈ ਝਾਈ ਦੇ ਤਾਈ 700 ਰੁਪਇਆ ਬੀਬੀ ਉਹਨਾਂ ਨੇ ਦਿੱਤਾ ਤੇ ਉਸ ਦੇ ਕਰਕੇ ਉਹਦੇ ਚੋਂ ਖੰਡ ਲਿਆਉਣੀ ਹੈ ਜੋੜ ਮੇਲੇ ਵਾਸਤੇ ਤੇ ਅਤੇ ਘਿਓ ਉੱਥੋਂ ਅੰਮ੍ਰਿਤਸਰ ਤੋਂ 3-4 ਪੀਪੇ ਆਵੇਗਾ। ਇਸ ਪ੍ਰਕਾਰ ਖਰਚ ਹੋਇਆ ਹੈ। ਬਾਕੀ ਬਦੋ ਬਦੀ 700 ਰੁਪਇਆ ਜਿਹੜਾ ਸੀ ਉਹ ਕੱਲ ਅਰਦਾਸ ਹੋਇਆ ਉਸੇ 1400 ਚੋਂ ਕਮਰੇ ਵਾਸਤੇ ਦਿੱਤਾ। ਕਿਉਂ ਬੀਬੀ ਉਹਨੀ ਕਦੇ ਕਿਸੇ ਪਾਠੀ ਦੀ ਮਾਇਆ ਨਹੀਂ ਰੱਖਦੇ ਅਤੇ ਕਿਸੇ ਪ੍ਰਕਾਰ ਕੋਈ ਪਾਠ ਵਾਲੇ ਦੀ ਕੋਈ ਖਿਆਲ ਹੋਵੇ ਮੇਰੀ ਮਾਇਆ ਸ਼ਾਇਦ ਬੀਬੀ ਵਰਤ ਕੇ ਕਮਰੇ ਬਣਾਉਂਦੀ ਹੋਊ। ਇਹਨਾਂ ਸੱਚਾਈ ਚ ਰਹਿੰਦੇ ਹੈ। ਇੱਕੀ ਬਸਤਰ ਬਣਾਉਣ ਵਾਸਤੇ ਮਾਇਆ ਦਿੰਦੇ ਸਨ ਉਸ ਮਾਇਆ ਨੂੰ ਬਸਤਰਾਂ ਵਾਲੀ ਨੂੰ ਅਸੀਂ ਇੱਥੇ ਕਮਰੇ ਤੇ ਕਹਿਤਾ ਬੀਬੀ 700 ਰੁਪਏ ਉੱਥੇ ਲਾ ਲਓ ਬਸ ਅਸੀਂ ਅੰਮ੍ਰਿਤਸਰ ਨੂੰ ਸਾਰੇ ਜਿੱਥੇ ਵੀ ਬਣਾ ਕੇ ਲਿਆਏ ਹੈ। ਇਸ ਪ੍ਰਕਾਰ ਗਿਆਨਦਾਰੀ ਨਾਲ ਬੀਬੀ ਨੂੰ ਸੇਵਾ ਕਰ ਰਹੇ ਨਿਸ਼ਕਪਟਤਾ ਨਾਲ ਕੋਈ ਆਦਮੀ ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੇ ਬੀਬੀ ਹੋਣ ਕਰੇ ਕਿਸੇ ਪਾਠ ਦੀ ਮਾਇਆ ਦਾ ਜਿਹੜਾ ਖਰਚਾ ਉਹ ਆਪਦੇ ਪੱਲੇ ਨਹੀਂ ਪਾਇਆ ਇੰਨਾ ਸੱਚਾਈ ਨਾਲ ਸੇਵਾ ਨਿਭਾ ਰਹੇ ਹੈ। ਜਿਹੜਾ ਕੋਈ ਸ਼ੰਕਾ ਕਰੂ ਗੁਰੂ ਕਾ ਬਿਰਦਾਰ ਆਪੇ ਹੋਊਗਾ।
ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਅੰਤਰਯਾਮੀ ਇੱਕ ਇਲਾਕੇ ਦੇ ਵਿੱਚ ਗਏ ਹੈ। ਉੱਥੇ ਭੂਮੀਆਂ ਚੋਰ ਸੀ ਬੜਾ ਧਾੜ ਵੀ ਰਹਿੰਦਾ ਉਹਦਾ ਸੁਭਾਅ ਸੀ ਬੜੀ ਭਾਰੀ ਚੋਰੀ ਕਰਿਆ ਕਰਦਾ। ਉਸ ਚੋਰੀ ਕਰਦੇ ਨੂੰ ਵੇਖ ਕਰਕੇ ਉੱਥੋਂ ਲੋਕਾਂ ਨੇ ਕਿਹਾ ਕਿ ਮਹਾਰਾਜ ਬੜਾ ਧਾੜਵੀ ਹੈ ਇਹ ਹੜਦਾ ਨਹੀਂ ਚੋਰੀ ਨਹੀਂ ਛੱਡਦਾ। ਗੁਰੂ ਮਹਾਰਾਜ ਸਾਹਿਬ ਦੇ ਪਾਸ ਉਹਨੂੰ ਲੈ ਕੇ ਆਏ ਗਰੀਬ ਨਵਾਜ ਨੇ ਕਿਹਾ ਵੀ ਚੋਰੀ ਛੱਡਦੇ ਤਾਂ ਸਿੱਖ ਬਣਾਵਾਂਗੇ। ਇਹ ਕਹਿਣ ਲੱਗਾ ਮਹਾਰਾਜ ਮੈਨੂੰ ਆਦਤ ਹੈ ਚੋਰੀ ਕਰਨ ਦੀ, ਚੋਰੀ ਛੁੱਟਦੀ ਨਹੀਂ। ਮਹਾਰਾਜ ਕਹਿੰਦੇ ਚੰਗਾ, ਤੇਰੀ ਚੋਰੀ ਛਡਾਉਣ ਦਾ ਅਸੀਂ ਯਤਨ ਕਰਦੇ ਹਾਂ, ਤੂੰ ਐਂ ਕਰਿਆ ਕਰ, ਇੱਕ ਤਾਂ ਐਪ ਦੇ ਵਾਸਤੇ ਚੋਰੀ ਨਾ ਕਰਿਆ ਕਰ, ਇੱਕ ਇਹ ਵਚਨ ਮੰਨ, ਇੱਕ ਲੂਣ ਖਾ ਕੇ ਹਰਾਮ ਨਾ ਕਰਿਆ ਕਰ, ਦੋ ਤੇ ਤੀਜਾ ਗਰੀਬ ਮਾਰ ਨਾ ਕਰਿਆ ਕਰ, ਤੇ ਚੌਥਾ ਸੱਚ ਬੋਲਿਆ ਕਰ। ਤੇ ਚੋਰੀ ਛਡਾਉਣ ਦਾ ਯਤਨ ਗੁਰੂ ਸਾਹਿਬ ਨੇ ਉਹਦਾ ਕੀਤਾ, ਇਸ ਨੇ ਇਹ ਗੁਰੂ ਸਾਹਿਬ ਦੇ ਵਚਨ ਮੰਨ ਲਏ। ਕਹਿੰਦਾ ਚੰਗਾ ਮੈਂ ਸੱਚ ਬੋਲੂ ਤੇ ਆਪਦੇ ਵਾਸਤੇ ਨੀ ਚੋਰੀ ਕਰੂੰ, ਤੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮੈਂ ਗਰੀਬ ਮਾਰ ਨੀ ਕਰਾਂਗਾ ਤੇ ਲੂਣ ਖਾ ਕੇ ਹਰਾਮ ਨੀ ਕਰਾਂਗਾ। ਇਹ ਗੁਰੂ ਸਾਹਿਬ ਦਾ ਬਚਨ ਮੰਨ ਕੇ ਭੂਮੀਆਂ ਰਹਿਣ ਲੱਗ ਗਿਆ। ਇੱਕ ਦਿਨ ਚੋਰੀ ਦੀ ਲਾਲਕ ਅਨੁਸਾਰ ਇੱਛਾ ਹੋਈ ਵੀ ਚੋਰੀ ਕਰੀਏ, ਫਿਰ ਸਤਿਗੁਰੂ ਦੇ ਬਚਨ ਚੇਤੇ ਆਏ। ਇੱਕ ਗਰੀਬ ਨੇ ਆ ਕੇ ਕਿਹਾ ਕਿ ਮੇਰੇ ਘਰ ਵਿੱਚ ਲੜਕੀ ਦਾ ਮੈਂ ਦਾਨ ਕਰਨਾ, ਮੇਰੇ ਚ ਹਿੰਮਤ ਨੀ, ਇਨਕਾ 500 ਰੁਪਈਆ ਮੇਰੇ ਕੋਲ ਹੋਵੇ ਤੇ ਮੈਂ ਆਪਣੀ ਲੜਕੀ ਜਿਹੜੀ ਹੈ ਉਹਦੀ ਸ਼ਾਦੀ ਕਰ ਦਿਆਂ। ਸੁਣ ਕੇ ਭੂਮੀਆਂ ਕਹਿੰਦਾ ਚੰਗਾ ਮੈਂ ਤੇਰਾ ਇੰਤਜ਼ਾਮ ਕਰਾਂਗਾ। ਜਿਸ ਵੇਲੇ ਇੰਤਜ਼ਾਮ ਕਰਨ ਵਾਸਤੇ ਇਹਨੂੰ ਸੋਚਿਆ ਵੀ ਹੁਣ ਚੋਰੀ ਕਿਵੇਂ ਕਰੀਏ, ਗੁਰੂ ਸਾਹਿਬ ਦਾ ਹੁਕਮ ਹੈ ਸੱਚ ਬੋਲਣ ਦਾ ਤੇ ਝੂਠ ਬੋਲੇ ਬਿਨਾਂ ਚੋਰੀ ਹੋਣੀ ਨੀ। ਉਸ ਵੇਲੇ ਸਾਧ ਸੰਗਤ ਜੀ ਤਿੰਨ ਪਾਤਸ਼ਾਹੀ ਲਿਬਾਸ ਪਹਿਰ ਲਿਆ ਤੇ ਲਿਬਾਸ ਪਹਿਰ ਕੇ ਪਾਤਸ਼ਾਹ ਦੇ ਘਰ ਨੂੰ ਚੱਲਿਆ। ਜਿਸ ਵੇਲੇ ਪਾਤਸ਼ਾਹ ਦੇ ਘਰ ਨੂੰ ਚੱਲਿਆ, ਪਹਿਰੇ ਵਾਲਿਆਂ ਨੂੰ ਪੁੱਛਿਆ ਕੌਣ ਹੈ ਰਾਤ ਪਈ ਤੋਂ, ਕਹਿੰਦਾ ਚੋਰ। ਉਹਨਾਂ ਨੇ ਸੋਚਿਆ ਵੀ ਇਹ ਕੋਈ ਪਾਤਸ਼ਾਹੀ ਮਲਾਪੀ ਆਦਮੀ ਹੈ ਤੇ ਚੋਰ, ਕਹਿੰਦਾ ਇਹ ਲੰਘ ਜਾਣ ਤੋਂ ਸਾਰੀਆਂ ਡਿਊਟੀਆਂ ਲੰਘ ਗਿਆ। ਇਸ ਪ੍ਰਕਾਰ ਸਾਧ ਸਿੰਘ ਜੀ ਜਾਂਦਾ ਜਾਂਦਾ ਉਹ ਉਸ ਪਾਤਸ਼ਾਹ ਦੇ ਖਜ਼ਾਨੇ ਵਾਲੀ ਥਾਂ ਚਲਿਆ ਗਿਆ। ਜਾ ਕੇ ਉਸਨੇ ਖਜ਼ਾਨਾ ਭੰਨਿਆ, ਖਜ਼ਾਨਾ ਭੰਨ ਕੇ ਜਿੰਨੀ ਕੁ ਲੋੜ ਸੀ ਮਾਇਆ ਦੀ ਓਨੀ ਇਕੱਠੀ ਕਰ ਲਈ ਤੇ ਇਕੱਠੀ ਕਰਕੇ ਪੰਡ ਬੰਨ ਲਈ। ਕਹਿੰਦੇ ਪਾਤਸ਼ਾਹ ਦੇ ਘਰ ਆਇਆ, ਕੁਛ ਖਾਣਾ ਵੀ ਚਾਹੀਦਾ। ਇਸ ਖਿਆਲ ਨੂੰ ਲੈ ਕੇ ਲੋਕ ਲਹਿਰ ਹੜਕਾਇਆ, ਭਾਈ ਗੁਰਦਾਸ ਜੀ ਨੇ ਕਿਹਾ ਲੂਣ ਹਾਂਡਾ ਫੜਿਆ, ਚੋਰ ਗਿਆ ਕਰਸਾ ਦੇ ਜਾਂ ਅੰਦਰ ਵੜਿਆ, ਕੁੰਜਾ ਉੱਚਾ ਭਾਲਦਾ ਚੌਵਾਰੇ ਚੜਿਆ ਤੇ ਇਸ ਪ੍ਰਕਾਰ ਅਗਲਾਈ ਪੰਡ ਬੰਨ ਲੋ ਹੰਡ, ਇਸ ਪ੍ਰਕਾਰ ਲੋਕ ਲਹਿਰ ਹਲਕਾਇਆ, ਲੂਣ ਹਾਂਡਾ ਫੜਿਆ ਲੂਣ। ਇਸ ਪ੍ਰਕਾਰ ਸਾਧ ਸੰਗਤ ਜੀ ਉਸਨੇ ਕਿਸ ਕੱਖ ਨਾ ਖੜਿਆ, ਕੋਈ ਚੀਜ਼ ਨਾ ਲਈ, ਸਭ ਕੁਛ ਉੱਥੇ ਛੱਡਿਆ ਆ। ਰਾਜੇ ਨੇ ਸਵੇਰੇ ਪੁੱਛਿਆ ਲੋਕਾਂ ਨੂੰ, ਚੋਰਾਂ ਨੂੰ ਬਦਮਾਸ਼ਾਂ ਨੂੰ ਕੁੱਟ ਪਈ, ਉਸ ਵੇਲੇ ਕਿਹਾ ਗਰੀਬ ਮਾਰਗ ਨਹੀਂ ਕਰਾਉਣੀ ਚਾਹੀਦੀ, ਜਾ ਕੇ ਪੇਸ਼ ਹੋ ਗਿਆ। ਕਹਿੰਦੇ ਵੀ ਚੋਰੀ ਪਾਤਸ਼ਾਹ ਤੇਰੀ ਮੈਂ ਕੀਤੀ ਹੈ। ਕਹਿੰਦਾ ਲਗਿਆ ਕਿਉਂ ਨੀ? ਕਹਿੰਦੇ ਗੁਰੂ ਸਾਹਿਬ ਦਾ ਮੇਰੇ ਦਾ ਹੁਕਮ ਸੀ ਵੀ ਲੂਣ ਖਾ ਕੇ ਹਰਾਮ ਨੀ ਕਰਨਾ, ਮੈਂ ਤੇਰੇ ਘਰ ਚੂਰਨ ਥੋੜਾ ਜਿਹਾ ਮੂੰਹ ਚ ਪਾ ਲਿਆ ਸੀ, ਉਹਦੇ ਚ ਸੀ ਲੂਣ, ਇਸ ਕਰਕੇ ਰੱਤੀ ਕ ਲੂਣ ਵਿੱਚ ਖਾਣੇ ਕਰਕੇ ਮੈਂ ਨੀ ਲਗਿਆ ਕੁਛ। ਫਿਰ ਉਸ ਵੇਲੇ ਪਾਤਸ਼ਾਹ ਨੇ ਵਜ਼ੀਰ ਬਣਾ ਲਿਆ, ਵਜ਼ੀਰ ਬਣ ਕੇ ਫਿਰ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਉਸ ਵੇਲੇ ਗੁਰੂ ਸਾਹਿਬ ਨੇ ਇਹਨੂੰ ਭੂਮੀਆਂ ਨੂੰ ਚੋਰੀ ਛਡਾ ਕੇ ਉਪਦੇਸ਼ ਬਖਸ਼ਿਆ ਸੀ। ਇਹ ਰਾਜੇ ਦੇ ਘਰ ਪੁੱਤਰ ਨਹੀਂ ਸੀ ਹੁੰਦਾ, ਪੁੱਤਰ ਹੋਣ ਵਾਸਤੇ ਇਹਨੇ ਸੰਗਤ ਚ ਅਰਦਾਸ ਕਰਾਈ, ਇਹਦੀ ਲੜਕੀ ਪੈਦਾ ਹੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੰਤ ਮਸੂਆਣੇ ਵਾਲੇ ਬਚਨ ਸੁਣਾਉਂਦੇ ਸਨ ਕਿ ਵਿਚਰਦੇ ਜਿੱਥੇ ਮਸੂਆਣਾ ਗੁਰਦੁਆਰਾ ਹੈ, ਪਹਿਲਾਂ ਸੰਤਾਂ ਨੇ ਆਪ ਬਣਾਇਆ ਹੋਇਆ, ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਆਬਾਨ ਚ ਬੈਠੇ ਸਨ ਤੇ ਉਹ ਲੜਕੇ ਦੀ ਸ਼ਾਦੀ ਦਾ ਵਕਤ ਸੀ। ਲੜਕੇ ਦੀ ਕਿਸੇ ਵੀ ਰਾਜੇ ਦੀ ਲੜਕੀ ਨਾਲ ਮੰਗਿਆ ਗਿਆ, ਚੁਗਲਾ ਨੇ ਕਹਿਤਾ ਵੀ ਇਹ ਤਾਂ ਲੜਕੀ ਆ ਰਹੀ ਹੈ ਵਿਆਹਣ ਵਾਸਤੇ। ਰਸਤੇ ਵਿੱਚ ਕਹਿੰਦੇ ਸ਼ਿਕਾਰ ਨਿਕਲਿਆ, ਇਹ ਰਾਜਪੁੱਤਰ ਨੇ ਉਸ ਵੇਲੇ ਜਿਹੜਾ ਰਾਜੇ ਪੁੱਤਰ ਦੇ ਲਿਬਾਸ ਚ ਸੀ ਲੜਕੀ, ਇਹ ਗਿਆ ਜਦੋਂ ਬਣ ਵਿੱਚ ਹਰਮ ਦੇ ਮਗਰ, ਹਰਮ ਤਾਂ ਅਲੋਪ ਹੋ ਗਿਆ। ਅੱਗੇ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ ਬੈਠੇ ਵੇਖੇ, ਜਾ ਕੇ ਮੱਥਾ ਟੇਕਿਆ, ਮਹਾਰਾਜ ਨੇ ਆ ਕਿਹਾ ਬਾਲਕ ਕਿਉਂ ਮਾਰੋ ਬਚਨ ਕਹਿਣ, ਲੜਕੀ ਤੋਂ ਨਾਰੀ ਤੋਂ ਜੋ ਪੁਰਖ ਕਰਾਵਾ ਹੈ, ਕਿਉਂ ਇਸਤਰੀ ਜਾਮੇ ਤੋਂ ਇਹ ਪੁਰਖ ਦਾ ਜਾਮਾ ਇਹਦਾ ਹੋ ਗਿਆ। ਇਸ ਤਰ੍ਹਾਂ ਗੁਰੂ ਸਾਹਿਬ ਦਾ ਸੰਗਤ ਦੀ ਅਰਦਾਸ ਪੂਰੀ ਕਰਾ ਕੇ ਉਹ ਬੱਚਾ ਦਾ ਰੂਪ ਬਣਾ ਦਿੱਤਾ ਅਤੇ ਉੱਥੇ ਚੁਗਲਾ ਨੇ ਜਦੋਂ ਜਾ ਕੇ ਬਰੀਕ ਪੁਸ਼ਾਕ ਪਹਿਰਾ ਕੇ ਵੇਖਿਆ ਤੇ ਉਸ ਰਾਜੇ ਦੇ ਜਮਾਈ ਨੂੰ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਵੇਖ ਕੇ। ਇਸ ਪ੍ਰਕਾਰ ਭੂਮੀਆਂ ਜਿਹੜਾ ਚੋਰ ਸੀ ਚੋਰੀ ਛੱਡ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਤੇ ਫਿਰ ਰਾਜੇ ਦਾ ਵਜ਼ੀਰ ਬਣ ਕੇ ਪਰਉਪਕਾਰ ਦੇ ਕੰਮ ਕਰਦਾ ਰਿਹਾ ਸੀ। ਉਹਨੂੰ ਉਪਦੇਸ਼ ਉਸ ਵਕਤ ਪਹਿਲਾਂ ਮਹਾਰਾਜ ਨੇ ਬਖਸ਼ਿਆ ਸੀ ਚੋਰੀ ਛਡਾਉਣ ਵਾਸਤੇ।
ਧਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੀਜੈ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਚੋਰ ਸਲਾਹੇ ਚੀਤ ਨਾ ਭੀਜੈ। ਇਹ ਭਾਈ ਜੇ ਚੋਰ ਸਿਫਤ ਕਰੇ ਨਾ ਕਿਸੇ ਆਦਮੀ ਦੀ ਜਿਹਦੀ ਚੋਰੀ ਕੀਤੀ ਹੈ ਉਹਦੀ ਸਿਫਤ ਕਰੇ ਜੀ, ਇਹਦਾ ਬੜਾ ਸਰਦਾਰ ਹੈ, ਬੜਾ ਰਹੀਸ਼ ਹੈ, ਬੜਾ ਦਾਨੀ ਹੈ, ਬੜਾ ਨਰਮ ਸੁਭਾਅ ਵਾਲਾ, ਇਹ ਛੱਡ ਦਿੰਦਾ। ਕਿਉਂ? ਚੋਰ ਦੇ ਉੱਤੇ ਸਿਫਤ ਸੁਣ ਕੇ ਜਿਹਦੀ ਚੋਰੀ ਕੀਤੀ ਉਹਦਾ ਚਿੱਤ ਨਹੀਂ ਭੇਜਦਾ, ਮੰਨਦਾ ਨਹੀਂ ਚਿੱਤ ਕੇ ਚੋਰੀ ਨਹੀਂ ਇਹਨੇ ਕੀਤੀ, ਚੱਲ ਛੱਡ ਦਈਏ ਇਸ ਨੂੰ।
ਜੇ ਬਦੀ ਕਰੇ ਤਾਂ ਕਸੂ ਨਾ
ਛੀਵੇ ਜੀ। ਬੜਾ ਇਹ ਆਪਣੇ ਜ਼ਾਲਮ ਆਦਮੀ ਹੈ, ਮੱਲੋ ਮੱਲੀ ਪਕੜ ਕੇ ਜੀਆਂ ਨੂੰ ਕੁੱਟਦਾ ਹੈ, ਤੇ ਇਉਂ ਜੇ ਬਦਨਾਮੀ ਕਰੇ ਤਾਂ ਉਹਦਾ ਕੁਛ, ਜਿਸ ਦੀ ਚੋਰੀ ਕੀਤੀ ਉਹਦਾ ਸ਼ਹੀਦਾ ਨੀ ਨਾਸ ਨੀ ਹੁੰਦਾ ਰਾਜੇ ਦਾ ਪਾਤਸ਼ਾਹ ਦਾ।
ਚੋਰ ਕੀ ਹਮ ਭਰੇ ਨਾ
ਕਰੂ, ਜਿਹੜਾ ਚੋਰ ਆਦਮੀ ਉਹਦੀ ਹਮਾਇਤ ਨੀ ਕੋਈ ਭਰਦਾ ਕਿ ਚੋਰ ਚੰਗਾ ਨੇਕ ਹੈ।
ਚੋਰ ਕੀ ਆ ਚੰਗਾ ਕਿਉਂ ਹੋ,
ਜਿਹੜਾ ਚੋਰ ਕੰਮ ਕਰੇ ਉਹਦਾ ਚੰਗਾ ਕੰਮ ਤਾਂ ਇੰਨਾ ਹੁੰਦਾ ਚੋਰ ਦਾ ਕੀਤਾ ਹੋਇਆ, ਚੋਰੀ ਹੁੰਦੀ ਅਖੀਰ।
ਹੁਣ ਮਨ ਅੰਧੇ ਕੁੱਤੇ ਕੁੰਡਿਆ,
ਆਪਣੇ ਮਨ ਨੂੰ ਸਿੱਖਿਆ ਦੇਈਏ ਹੇ ਭਾਈ ਮਨਾ, ਹੇ ਅਗਿਆਨੀਆਂ ਨਿਆ, ਹੇ ਕੁੱਤੇ ਲੋਭੀਆ, ਹੇ ਕੁੜਿਆ ਝੂਠ ਬੋਲਣ ਵਾਲਿਆ, ਸੁਣ ਸਾਡੀ ਸਿੱਖਿਆ।
ਬਿਨ ਬੋਲੇ ਬੂਝੀਐ ਸਚਿਆਰ,
ਸੱਚਾ ਪਰਮੇਸ਼ੁਰ ਜੋ ਹੈ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ, ਉਹ ਬਿਨਾਂ ਬੋਲੇ ਤੋਂ ਸਾਰਿਆਂ ਦੇ ਦਿਲ ਦੀ ਬੁਝਦਾ ਹੈ, ਸਮਝਦਾ ਹੈ, ਐਸਾ ਉਹ ਸਚਿਆਈ ਵਾਲਾ ਪਰਮੇਸ਼ੁਰ ਹੈ। ਜੇ ਉਹਦੇ ਹਿਰਦੇ ਅੱਗੇ ਬੂਹੇ ਕੇ ਡਰ ਕੇ ਵਿਰਗਾਜ ਸੱਚਾ ਹੋਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਬੋਲੇ ਤੋਂ ਸਮਝਦਾ, ਅੰਤਰਜਾਮੀ ਜਾਣ ਲਾ ਉਸਦੇ ਤਾਈ, ਫਿਰ ਸਚਿਆਈ ਵਾਲਾ ਤੂੰ ਸੱਚੀ ਪ੍ਰਾਪਤੀ ਵਾਲਾ ਹੋਵੇਗਾ।
ਚੋਰ ਸਵਾਲਿਓ ਚੋਰ ਸਿਆਣਾ,
ਜੇ ਕਰਕੇ ਭਾਈ ਚੋਰ ਹੋਵੇ ਸਵਾਲਿਓ ਸੁੰਦਰ ਰੂਪ ਵਾਲਾ ਹੋਵੇ, ਬੜਾ ਸੋਹਣਾ ਸਰੂਪ ਹੋਵੇ ਚੋਰ ਦਾ, ਤੇ ਚੋਰ ਨੂੰ ਸੋਹਣਾ ਜਾਣ ਕੇ ਛੱਡ ਨਹੀਂ ਦੇਈਦਾ ਵੀ ਬੜਾ ਗੋਰੇ ਰੰਗ ਵਾਲਾ, ਚਾਹ ਚੋਰ ਨੂੰ ਛੱਡ ਦਿਓ। ਚੋਰ ਸਿਆਣਾ, ਜੇ ਚੋਰ ਸਿਆਣਾ ਸ਼ਾਸਤਰ ਗਿਆਨੀ ਹੋਵੇ, ਵਿਦਿਆ ਪੜਿਆ ਹੋਵੇ ਤੇ ਚੋਰੀ ਦੀ ਆਦਤ ਹੋਵੇ, ਫੇਰ ਵੀ ਚੋਰ ਨੂੰ ਛੱਡਿਆ ਨਹੀਂ ਜਾ ਸਕਦਾ।
ਖੋਟੇ ਕਾ ਮੁੱਲ ਏਕ ਦੁਗਾਣਾ,
ਜਿਵੇਂ ਖੋਟੇ ਰੁਪਈਏ ਦਾ ਮੁੱਲ ਇੱਕ ਇਹ ਹੁੰਦਾ ਹੈ ਕਿ ਦੋ ਗਿਣ ਕੇ ਕਰ ਦਈਏ ਤੋੜ ਕੇ ਨਾ ਵਿਚਾਰਿਓ, ਦੋ ਟੁਕੜੇ ਕਰ ਦਈਦਾ ਰੁਪਈਆ, ਜਿਹੜਾ ਖੋਟਾ ਰੁਪਈਆ ਭਰ ਦਿੰਦੇ ਹੈ। ਇਸੇ ਪ੍ਰਕਾਰ ਖੋਟੇ ਆਦਮੀ ਦਾ ਮੁੱਲ ਏਕ ਦੁਗਾਣਾ, ਦੋ ਗੋਲੀਆਂ ਜੋੜ ਕੇ ਇਕੱਠੀਆਂ ਜੁੜਤ ਮਾਰ ਦਈਏ, ਇਹ ਖੋਟੇ ਦਾ ਮੁੱਲ ਹੈ। ਅਸਲੀ ਮੁੱਲ ਹੈ ਕਿ ਉਹਨੂੰ ਮਾਰ ਦੇਣਾ ਚਾਹੀਦਾ ਇਹਦੇ ਆਦਮੀ ਨੂੰ, ਹੋਰਨਾਂ ਨੂੰ ਖੁਟਿਆਈ ਨਾ ਸਿਖਾਵੇ, ਦੁਗਾਣਾ ਪਾਵੇ ਇਕੱਠੀ ਗੋਲੀਆਂ ਜੋੜ ਕੇ। ਇਸੇ ਪ੍ਰਕਾਰ
ਖੋਟੇ ਕਾ ਮੁੱਲ ਏਕ ਦੁਗਾਣਾ,
ਜਿਹੜੇ ਖੋਟੇ ਪੁਰਖ ਹਨਗੇ ਉਹਨਾਂ ਦਾ ਮੁੱਲ ਇੱਕ ਹੈ, ਦੋ ਗਿਣ ਕੇ ਜੰਮਣ ਤੇ ਮਰਨ, ਉਹਨਾਂ ਨੂੰ ਪਿਆ ਹੀ ਰਹਿੰਦਾ ਹੈ ਹਰ ਦੋ ਦੀ ਗਿਣਤੀਆਂ, ਦੋ ਗਾਣਾ ਨਾ ਗਿਣੀਆਂ ਕੌਣ ਕੌਡਾ, ਦੋ ਕੌਡਾ ਮੁੱਲ ਫੁੱਟੀਆਂ ਨੀ ਪੈਂਦਾ ਉਹਨਾਂ ਪੁਰਖਾਂ ਦਾ।
ਜੇ ਸਾਥ ਰੱਖੀਐ ਦੀਜੈ ਰਲਾ,
ਜਿਹੜਾ ਖੋਟਾ ਰੁਪਈਆ ਜੇ ਉਹ ਖਰਿਆਂ ਦੇ ਸਾਥ ਰੱਖ ਦਈਏ ਤੇ ਵਿੱਚੇ ਹੀ ਖੋਟੇ ਨੂੰ ਨਾ ਰਲਾ ਛੱਡੀਏ।
ਜਾਂ ਪਰਖੀਐ ਖੋਟਾ ਹੋਏ ਜਾ,
ਜਦੋਂ ਰੁਪਇਆ ਨੂੰ ਪਰਖੀਏ ਖੋਟਾ ਰੁਪਈਆ ਖੋਟਾ ਹੀ ਹੋ ਜਾਂਦਾ, ਉਹ ਖਰਾ ਨੀ ਨਿਕਲਦਾ ਹੈ। ਇਸੇ ਪ੍ਰਕਾਰ
ਜੇ ਸਾਥ ਰੱਖੀਐ ਦੀਜੈ ਰਲਾ,
ਜੇ ਸਾਧ ਸੰਗਤ ਦੇ ਨਾਲ ਖੋਟੇ ਆਦਮੀ ਨੂੰ ਜਿਹੜਾ ਚੋਰੀ ਕਰਨ ਵਾਲਾ, ਜਾਰੀ ਕਰਨ ਵਾਲਾ, ਮੰਦ ਕਰਮ ਕਰਨ ਵਾਲਾ ਹੈ ਉਹਨੂੰ ਨਾਲ ਰੱਖ ਲਈਏ ਸੰਗਤ, ਤੇ ਸੰਗਤ ਦਾ ਰੂਪ ਬਣਾ ਕੇ ਉਹਨੂੰ ਨਾਲ ਰਲਾ ਦਈਏ।
ਜਾਂ ਪਰਖੀਐ ਖੋਟਾ ਹੋਏ ਜਾ,
ਜਦੋਂ ਪਰਖੀ ਉਹਦਾ ਧਰਮ ਨੀ ਹੁੰਦਾ, ਉਹ ਧਰਮ ਤੋਂ ਹੀਣਾ ਪੁਰਖ ਹੁੰਦਾ, ਸਹਿ ਧਰਮ ਤੋਂ ਹੀਣਾ ਜਿਹੜਾ ਹੈ ਉਹ ਖੋਟਾ ਨਿਕਲਦਾ ਹੈ, ਉਹ ਅੰਦਰ ਬੁਕਾਰੀ ਹੀ ਨਿਕਲਦਾ ਹੈ, ਕਿਉਂ ਪਰਖਣ ਤੋਂ ਸੱਚਾ ਨੀ ਨਿਕਲਦਾ ਮਹਾਰਾਜ ਕਹਿੰਦੇ ਹਨ।
ਜੈਸਾ ਕਰੂ ਤੈਸਾ ਪਾਵੈ,
ਜਿਹੋ ਜਿਹਾ ਜੀਵ ਕਰਮ ਕਰਦਾ ਉਹੋ ਜਿਹਾ ਫਲ ਪਾਉਂਦਾ ਹੈ।
ਆਪ ਬੀਜ ਆਪੇ ਹੀ ਖਾਵੈ,
ਆਪ ਹੀ ਬੀਜ ਉਸ ਕਰਮ ਨੂੰ ਬੀਜਦਾ ਕਰਦਾ ਹੈ, ਉਸ ਕਰਮ ਦਾ ਕਾਰਨ ਰੂਪ ਵੀ ਆਪ ਹੈ, آپ ہی وہ فل کھانا بھوگتا ہے
جی وڈیائی آپ ہی کھا
جی کر کے بھائی کوئی آدمی وڈیائی آپ دیا آپ کھاوے کہے کہ میں جی بڑا سیاح ہے میں بڑا لیاقت والا ہیں میرے جیسا کوئی سنت نہیں میرے جیسا کوئی سردار نہیں میرے جیسا کوئی ہیش نہیں کیوں بڑیائیاں آپ ہی کھائی جاوے ماری جاوے
جی ہی صورت تی ہے راہ جا
آپ بڑیائی آپ بھی کرنی آپ بڑیائیاں کھانی ہیں انہوں نے اس پرکار
جی ہی صورت تی ہے راہ جا
جی صورت گیا تم بھی ہے وہ جی راہ چلا جا جی کہ صورت ہے جی چوری صورت ہے چوری والے کاموں چ جا پہنتا ہے انہوں جنہ چ جا پہنتا ہے اسی پرکار جی صورت ہے جون دے راج جا پہنتا ہے سرت گیات ہے یہی جی یہ جی سو پلی پرکار جس کام چ پریتی ہے وہ جی راہ چ تر پہنتا جانا ہے
جی سو کوڑیا کوڑ کباڑ
سات سنگ جی چار پرکار دے چور منے ہیں ایک تو چور ہے تن دے ایک چور ہے سات سنگ جی کوتا دے جن کبیاں دے چور ہوں دوے بھی کوتا چرا لینی آپ کا نام بچ پا دینا یہ چور کبھی ہوں ایک یہ چور ہے جہے اپنے گناہ لکو کے رکھ دیا پجنگیا پوتھی تھلے رکھ کے بھی متھا ٹیکیا سی دری دے پوتھی لگی سی اگے واسطے پوتھی نہیں رکھنی ادب کے نال پوتھی رمالا سے رکھ کے متھا ٹیکیا کر جا اچھی ہاتھ چ رکھ کے سن لیا کہ نہیں پہ اگے واسطے تھلے نہ لگے دری سے جیتے پیر رکھی دے منجیت سو تیرا نام ہے
جے سو کوڑیا کوڑ کباڑ
جے سو کوڑیا کوڑ کباڑ ایک ہے آدمی من کا چور آپ کے اوگن کیتیا نو من چ لکو کے رکھنا کسی نے پوچھنا بھی کی حال ہے میں تیار بڑا تیار ہوا پاویں کریت یا ہووے بجر کریت کرن والا ہووے پھر کہنا جی میں تو تیار بڑا تیار ہے پنجاں پیاریاں چ لگ جانا اسی پرکار جدو کوئی لوڑ پوے اتوں کہنا میں تیار برتار ہے یہ من کی چوری ہے من چ لکو کے اپنے گناہ نو رکھنا سنگت چوں جڑا اتنے نہ بخشاؤ گا وہ کتنے نہیں بخشے جان کئی آدمی نے اپنی لڑکیاں دے بھنوں دے پیسے لے سی جدو یہ گرو صاحب کا شبد سنیا انہوں نے دیوان وچ آ کے سات سات سو روپیہ جنہ لیا سی چولی چ لڑکی دے پا کے معافیاں لئیاں کالے منہ کرن تک گئے بھی سانو بخش لو جی بخشے جائیے کیوں گرو صاحب بخش دیں جا سنگ چ بخشا لو اپنے اوگنا نو چڈ دے اس پرکار من کی چوری ہے ایک ہے سب سنگ جی نام بلوں چور جنہوں بابت کیا تو تسکر جو نام نہ دے باسے کوٹ پنچاسا یہ چارے پرکار دے چوراں دی حالت اتنے دسی ہے
جی سو کوڑیا کوڑ کباڑ
جی بھائی سینکڑے آدمی کوڑ جھوٹ بولن والا ہوئے تے کباڑیاں گپا مارن والا ہوئے اس کوڑیاں جھوٹیاں تومتاں لاؤن والا ہوئے کسے نوں اس کوڑیاں پہناویاں چھپا بازیاں کرن والا ہوئے اتے کوڑ جھوٹ کر کے کباڑ گپا مارن والا ہوئے وہ پھر بھی سینکڑے کوڑیاں کرتوتاں کرن والا جھوٹا ہی رہندا ہے سینکڑے جھوٹ بول کے کباڑ گپا مارن والا گپی رہندا ہے
پاوے سب آخو سنسار
پاوے سارے سنساروں چنگا چنگا کہیں جاوے پھر وہ چنگا نہیں ہوندا اس پرکار ایک ستی سی صاحب سنگے جی اپنے آپ نوں کہون دی وہ لڑکی نے شادی نہیں سی کرائی وہی سارے دنیا چ جس سی جس ویلے مرن لگی اس نے کیا کہ لڑکیاں کواریاں نہ کدے رکھیا کرو انہاں نوں بیاہ دیا کرو اکے میری دیکھو نا وڈیائی ہے نا تسی میری کردے ہو چلتر پرسنگ آؤں تسی میرے ہوں مری تو بعد ہے یہ میرے گھر کے چار خونجے پٹ کے ویکھو جب چار خونجے پٹ کے ویکھے چار کرنگ بچیاں دے نکلے اس پرکار آپ دے پیٹ چو بچے کٹاؤ رہی تو بل چار کردی رہی عزت چنگی بنائی سی لوکاں وچ اس پرکار دے اوگن کرن والا مہاراج صاحب کہندے پاویں سارا سنسار چنگا کہی جاوے اگنے والا اگنی ہوتا ہے
سد پاو ہے ادھی پروان
پرمیشور مہاراج جی تینو پا جاوے تو ادھی عمر پاوے ہوگی جوانی جی پاوے مر جائے تاں بھی پرمان نیک ہے پر تیرے پاؤن والی کرتوت ہوگی جیون چنگا ہوگی ਜੇ ਤੈਨੂੰ ਭਾਵੇਂ ਅੱਧੀ ਭਾਵੇਂ ਅਕਲ ਹੋਵੇ ਸਾਨੂੰ ਦੁਨੀਆਂ ਨਾਲੋਂ ਉਹ ਵੀ ਪ੍ਰਮਾਣ ਨੀਕ ਹੈ। ਜੇ ਤੈਨੂੰ ਭਾ ਜਾਵੇ ਸੱਚੇ ਪਾਤਸ਼ਾਹ ਅੱਧੀ ਪਰਾ ਲਾਉ ਭਾਵੇਂ ਸਾਨੂੰ ਦੁਨੀਆਂ ਨਾਲ ਥੋੜੀ ਗਰੀਬੀ ਨਾਲ ਗੁਜ਼ਾਰਾ ਕਰਨ ਵਾਲੇ ਹੋਈਏ ਅਤੀ ਬੁੱਧੀ ਤੋਂ ਭਾਵੇਂ ਰਹਿਤ ਦੁਨੀਆਂ ਦੀ ਨਿਗਾਹ ਚ ਬੁੱਧ ਤੋਂ ਰਹਿਤ ਹੀ ਹੋਈਏ ਫੇਰ ਵੀ ਤੈਨੂੰ ਭਾ ਜਾਈਏ ਜੇ ਅਸੀਂ ਮਾਰਾ ਪ੍ਰਮਾਣ ਨੀਕ ਸਮਝਦੇ ਹਾਂ।
ਨਾਨਕ ਜਾਣ
ਵਿਦਿਆ ਹੋਵੇ ਅੱਧੀ ਸਮਝ ਹੋਵੇ ਭਾਵੇਂ ਸਾਨੂੰ
ਨਾਨਕ ਜਾਣ ਜਾਣ ਸੁਜਾਣ।
ਮਹਾਰਾਜ ਸਾਹਿਬ ਕਹਿੰਦੇ ਅੰਤ ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਅੰਤਰਜਾਮੀ ਵਾਹਿਗੁਰੂ ਹੈ ਉਹ ਸੁਜਾਣ ਅੰਤਰਜਾਮੀ ਹੈ ਉਹ ਸਾਰਿਆਂ ਦੀਆਂ ਕਰਤੂਤਾਂ ਨੂੰ ਜਾਣਦਾ ਹੈ ਉਸ ਪਰਮੇਸ਼ਰ ਨੂੰ ਜਿਹੜਾ ਸੁਜਾਣ ਅੰਤਰਜਾਮੀ ਜਾਣਨਾ ਨਾ ਇਹ ਜਾਣ ਗਿਆਨ ਹੋਣਾ ਚਾਹੀਦਾ ਜਿਸ ਨੂੰ ਗਿਆਨ ਹੈ ਕਿ ਗੁਰੂ ਸਾਹਿਬ ਸਭ ਸੁਣਦਾ ਸਭ ਵੇਖਦਾ ਕਿ ਉਹ ਮੁਕਰ ਪਿਆ ਜਾਏ ਉਹ ਪਰਮੇਸ਼ਰ ਇਹੋ ਜਿਹਾ ਸਮਰੱਥ ਹੈ ਘੜਘੜ ਦੇ ਅੰਦਰ ਵੀ ਜਾਣਦਾ ਹੈ ਜਿਹੜਾ ਇਉਂ ਜਾਣ ਲਵੇ ਉਹੀ ਭਾਈ ਚਤਰ ਹੈ ਸੰਸਾਰ ਅੰਦਰ ਵੀ।